ਸੋ ਰਹੋ ਵਿਚਾਰ ਹੁਣ ਆਪਾਂ ਜੋ ਲਾਵਾਂ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀਆਂ ਨੇ ਤੇ ਹੁਣ ਉਹਦੀ ਵਿਚਾਰ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਓ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਪਹਿਲੜੀ ਲਾ ਵੀ ਜਿਹੜੀ ਵਿਆਹ ਦੀ ਪਹਿਲੀ ਲਾਮ ਦਾ ਅਰਥ ਹੈ ਪਰਕਰਮਾ, ਕਿਉਂਕਿ ਹਿੰਦੂ ਧਰਮ ਦੇ ਵਿੱਚ ਫੇਰਿਆਂ ਦਾ ਰਿਵਾਜ ਸੀ, ਮੁਸਲਮਾਨ ਨਿਕਾਹ ਕਰਦੇ ਸਨ, ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਦੀ ਰਸਮ ਹੁੰਦੀ ਹੈ। ਇਹਦੇ ਵਿੱਚ ਚਾਰ ਲਾਵਾਂ ਪੜੀਆਂ ਜਾਂਦੀਆਂ ਨੇ ਹਰ ਪਹਿਲੜੀ ਲਾ, ਤੇ ਜਿਹੜੀ ਪਹਿਲੀ ਲਾਮ ਪਰਕਰਮਾ ਹੈ ਇਹਦੀ ਸਿੱਖਿਆ ਇਹ ਹੈ ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਵੀ ਜੋ ਸਾਡੇ ਸਤਿਗੁਰੂ ਸਾਹਿਬਾਨ ਨੇ ਸਾਡੇ ਬਜ਼ੁਰਗਾਂ ਨੇ ਪ੍ਰਵਿਰਤੀ ਕਰਮ ਦ੍ਰਿੜ ਕਰਵਾਇਆ ਹੈ। ਪ੍ਰਵਿਰਤੀ ਕਰਮ ਖਾਸ ਕਰਕੇ ਵੀ ਜਦੋਂ ਗ੍ਰਸ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਹੈ ਤੇ ਉਸ ਵੇਲੇ ਸਾਨੂੰ ਕੀ ਕੰਮ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹਦੇ ਬਾਰੇ ਤੁਸੀਂ ਕੁਛ ਵਿਚਾਰ ਸਰਵਣ ਕਰ ਚੁੱਕੇ ਹੋ। ਕਰਮ ਧਰਮ ਨੇਮ ਬ੍ਰਤ ਪੂਜਾ ਇਹ ਗੁਰਸਿੱਖੀ ਦਾ ਪ੍ਰਵਿਰਤੀ ਕਰਮ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਅਤੇ ਇਸੇ ਤਰ੍ਹਾਂ ਇਸ਼ਨਾਨ ਕਰਕੇ ਨਿਤਨੇਮ ਕਰਨਾ, ਸਿਮਰਨ ਕਰਨਾ, ਸੰਗਤ ਵਿੱਚ ਜਾਣਾ, ਧਰਮ ਦੀ ਕਿਰਤ ਕਰਨੀ, ਵੰਡ ਛਕਣਾ ਇਹ ਪ੍ਰਵਿਰਤੀ ਕਰਮ ਹੈ ਸਿੱਖੀ ਦਾ। ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਇਹ ਪਹਿਲੀ ਲਾਮ ਪ੍ਰਕਰਮਾ ਦੀ ਸਿੱਖਿਆ ਦੇ ਵਿੱਚ ਵੀ ਸਾਨੂੰ ਵੀ ਸਤਿਗੁਰੂ ਨੇ ਇਹ ਜੋ ਪ੍ਰਵਿਰਤੀ ਕਰਮ ਦ੍ਰਿੜਾਇਆ ਹੈ ਤੇ ਗੁਰਸਿੱਖ ਨੂੰ ਜੋ ਸ਼ੁਭ ਕਰਮ ਕਰਨ ਦੀ ਪ੍ਰੇਰਣਾ ਕੀਤੀ ਹੈ, ਗੁਰਸਿੱਖ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਸਿੱਖੀ ਦੇ ਕਰਮ ਕਰਨੇ ਨੇ ਤੇ ਇਹਨਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਇਹ ਪਹਿਲੀ ਲਾਮ ਦੀ ਸਿੱਖਿਆ ਹੈ। ਬਲਰਾਮ ਜੀ ਉਹ ਬਲਿਹਾਰ ਜਾਈਏ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ ਜਿਨ੍ਹਾਂ ਨੇ ਸਾਨੂੰ ਪਾਵਨ ਗੁਰੂ ਸਰੂਪ ਹੋ ਕੇ ਇਹ ਪਵਿੱਤਰ ਧਰਮ ਕਰਮ ਦ੍ਰਿੜ ਕਰਵਾਇਆ ਹੈ।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਾਣੀ ਬ੍ਰਹਮਾ ਵੇਦ ਵੀ ਜਿਹੜੇ ਹਿੰਦੂ ਮਤ ਵਿੱਚ ਜਦੋਂ ਪਹਿਲਾਂ ਪਹਿਲਾਂ ਵਿਆਹ ਹੁੰਦੇ ਸੀ ਉਸ ਵੇਲੇ ਵੇਦਾਂ ਦੀ ਪਰਿਕਰਮਾ ਕੀਤੀ ਜਾਂਦੀ ਸੀ। ਇਹ ਵੀ ਗੱਲ ਖਾਸ ਕਰਕੇ ਧਿਆਨ ਰੱਖਣ ਯੋਗ ਹੈ। ਹੁਣ ਤੇ ਉਹ ਅੱਗ ਬਾਲ ਕੇ ਨਾ ਉਹਦੇ ਆਲੇ ਦੁਆਲੇ ਫੇਰੇ ਲੈ ਜਾਂਦੇ ਨੇ, ਪਰ ਜਿਹੜੀ ਪਹਿਲੀ ਮਰਯਾਦਾ ਸੀ ਨਾ ਹਿੰਦੂ ਧਰਮ ਦੀ ਉਹ ਵੇਦਾਂ ਦੀ ਪਰਿਕਰਮਾ ਹੁੰਦੀ ਸੀ। ਤੇ ਫਿਰ ਉਹ ਲਿਖਿਆ ਹੋਇਆ ਵੀ ਵੇਦੋ ਭਾਵਾ ਅਗਨੀ, ਜੇ ਵੇਦ ਨਾ ਹੋਵੇ ਫਿਰ ਅੱਗ ਦੀਆਂ ਪਰਿਕਰਮਾ ਕਰਨ ਦਾ ਵਿਧਾਨ ਸ਼ੁਰੂ ਹੋਇਆ। ਤੇ ਫਿਰ ਉਹਨਾਂ ਦੇ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਜੇ ਕਹਿੰਦੇ ਅੱਗ ਵੀ ਨਾ ਮਿਲੇ ਤੇ ਬ੍ਰਾਹਮਣ ਦੀਆਂ ਵੀ ਪਰਿਕਰਮਾ ਕਰ ਲੈਣੀਆਂ ਚਾਹੀਦੀਆਂ। ਹਿੰਦੂ ਧਰਮ ਦੇ ਵਿੱਚ ਇਹ ਵੀ ਕੁਛ ਲਿਖਿਆ ਮਿਲਦਾ, ਪਰ ਸਤਿਗੁਰੂ ਕਹਿੰਦੇ ਨਹੀਂ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ। ਵੀ ਭਾਵੇਂ ਠੀਕ ਹੈ ਹਿੰਦੂ ਮਤ ਵਿੱਚ ਬ੍ਰਹਮਾ ਦੀ ਬਾਣੀ ਵੇਦ ਹੈ, ਉਹਦੀਆਂ ਪਰਿਕਰਮਾ ਕਰਨੀਆਂ ਔਰ ਉਹਦੇ ਦੱਸੇ ਧਰਮ ਕਰਮ ਨੂੰ ਦ੍ਰਿੜ ਕਰਨਾ ਚਾਹੀਦਾ, ਪਰ ਇਧਰ ਬਾਣੀ ਬ੍ਰਹਮਾ ਵੇਦ ਜਿਹੜੀ ਸਤਿਗੁਰੂ ਦੀ ਬਾਣੀ ਹੈ ਇਹੀ ਬ੍ਰਹਮਾ ਦਾ ਵੇਦ ਹੈ। ਸਾਡਾ ਵੇਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਗੁਰਸਿੱਖਾਂ ਨੂੰ ਉਪਦੇਸ਼ ਹੈ ਨਾ ਸਤਿਗੁਰੂ ਦਾ, ਬਾਣੀ ਬ੍ਰਹਮਾ ਵੇਦ। ਭਈ ਸਤਿਗੁਰੂ ਦੀ ਬਾਣੀ ਹੀ ਸਾਡੇ ਲਈ ਬ੍ਰਹਮਾ ਦਾ ਵੇਦ ਹੈ। ਜਿਵੇਂ ਹਿੰਦੂ ਧਰਮ ਦੇ ਵਿੱਚ ਵੇਦਾਂ ਨੂੰ ਸਰਵੋਤਮ ਧਰਮ ਗ੍ਰੰਥ ਮੰਨਿਆ ਜਾਂਦਾ ਹੈ ਤੇ ਇਸ ਜਾਣ ਕੇ ਉਹਨਾਂ ਦੀ ਪਰਿਕਰਮਾ ਵੀ ਕੀਤੀ ਜਾਂਦੀ ਸੀ ਔਰ ਉਹਦੇ ਦੁਆਲੇ ਹੀ ਫੇਰੇ ਲਏ ਜਾਂਦੇ ਸਨ। ਇਧਰ ਬਾਣੀ ਬ੍ਰਹਮਾ ਵੇਦ, ਸਤਿਗੁਰੂ ਦੀ ਬਾਣੀ ਬ੍ਰਹਮਾ ਦਾ ਵੇਦ ਹੈ, ਸਾਨੂੰ ਇਹਦੀਆਂ ਪ੍ਰਕਰਮਾ ਕਰਨੀਆਂ ਚਾਹੀਦੀਆਂ ਨੇ, ਇਹਨਾਂ ਦੀ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਧਰਮ ਦ੍ਰਿੜ ਹੋ ਤੇ ਨਾਲ ਜੋ ਬਾਣੀ ਦੁਆਰਾ ਸਾਨੂੰ ਧਰਮ ਸ੍ਰੇਸ਼ਟ ਆਚਾਰ ਤੇ ਵਿਚਾਰ ਸਿੱਖੀ ਦੇ ਅਸੂਲ ਗੁਰਮੁਖ ਨਾਮ ਦਾਨ ਇਸ਼ਨਾਨ ਧਰਮ ਦੀ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਦ੍ਰਿੜ ਕਰਵਾਏ ਗਏ ਨੇ, ਖੰਡੇ ਦਾ ਅੰਮ੍ਰਿਤ ਛਕਣਾ ਇਹ ਧਰਮ ਨੂੰ ਦ੍ਰਿੜ ਕਰੋ। ਬਾਣੀ ਬ੍ਰਹਮਾ ਵੇਦ ਵੀ ਸਤਿਗੁਰੂ ਦੀ ਬਾਣੀ ਹੀ ਬ੍ਰਹਮਾ ਵੇਦ ਹੈ, ਜੋ ਸਤਿਗੁਰੂ ਦੀ ਬਾਣੀ ਦੁਆਰਾ ਸਾਨੂੰ ਧਰਮ ਦ੍ਰਿੜ ਕਰਵਾਇਆ ਗਿਆ ਹੈ, ਉਹ ਸਿੱਖ ਧਰਮ ਨੂੰ ਗ੍ਰਹਿਣ ਕਰੋ। ਪਾਪ ਤਜਾਇਆ ਬਲਰਾਮ ਜੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ ਤੇ ਜਿਨ੍ਹਾਂ ਨੇ ਪਾਵਨ ਗੁਰੂ ਸਰੂਪ ਧਾਰਨ ਕਰਕੇ ਪਵਿੱਤਰ ਬਾਣੀ ਦੀ ਦਾਤ ਬਖਸ਼ੀ ਤੇ ਨਾਲ ਸਿੱਖ ਧਰਮ ਬਾਣੀ ਦੁਆਰਾ ਸਾਨੂੰ ਦ੍ਰਿੜ ਕਰਵਾਇਆ ਤੇ ਜਿਨੇ ਉਸ ਬਾਣੀ ਦੁਆਰਾ ਧਰਮ ਨੂੰ ਧਾਰਨ ਕੀਤਾ ਹੈ। ਪਾਪ ਤਜਾਇਆ ਬਲਰਾਮ ਜੀ ਨੇ ਸਾਰੇ ਪਾਪਾਂ ਨੂੰ ਛੱਡ ਦਿੱਤਾ।
ਧਰਮ ਦਿਰੜੋ ਅਰ ਨਾਮ ਤੇ ਆਵੋ ਸਿਮਰਤ ਨਾਮ ਦਿਰੜਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਤੁਸੀਂ ਵੀ ਜਿਹੜੇ ਧਰਮ ਦ੍ਰਿੜ ਹੋ, ਜਿਹੜਾ ਗੁਰਬਾਣੀ ਵਿਚ ਸਤਿਗੁਰੂ ਨੇ ਧਰਮ ਦ੍ਰਿੜ ਕਰਵਾਇਆ ਹੈ, ਉਹ ਧਰਮ ਕੀ ਹੈ? ਸੇਵਾ ਤੇ ਸਿਮਰਨ। ਅਥਵਾ ਉਹ ਧਰਮ ਹੈ ਸ੍ਰੇਸ਼ਟ ਆਚਾਰ ਤੇ ਵਿਚਾਰ, ਉਹ ਧਰਮ ਹੈ ਦੇਵੀ ਗੁਣ, ਉਹ ਧਰਮ ਹੈ ਸਿੱਖੀ ਦੇ ਅਸੂਲ, ਵੀ ਪੰਜ ਕਾਰਾਂ ਦੀ ਰਹਿਤ, ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆਂ ਕੀਰਤਨ ਸੋਹਿਲਾ ਪੜ੍ਹਨਾ, ਜੋ ਪੰਜ ਪਿਆਰੇ ਸਾਨੂੰ ਧਰਮ ਦੀ ਸਿੱਖਿਆ ਦਿੰਦੇ ਨੇ। ਧਰਮ ਦ੍ਰਿੜ ਹੋ, ਤੁਸੀਂ ਉਸ ਧਰਮ ਨੂੰ ਦ੍ਰਿੜ ਕਰੋ ਤੇ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਧਿਆਵੋ। ਸਿਮਰਤ ਨਾਮ ਦ੍ਰਿੜਾਇਆ, ਤੇ ਸਤਿਗੁਰੂ ਕਹਿੰਦੇ ਨੇ ਜੋ ਤੁਹਾਨੂੰ ਸਤਿਗੁਰੂ ਨੇ ਨਾਮ ਦ੍ਰਿੜ ਕਰਵਾਇਆ ਹੈ ਉਹਦਾ ਸਿਮਰਨ ਕਰਨਾ ਹੀ ਇਹ ਤੁਹਾਡਾ ਸਿਮਰਤੀਆਂ ਨੇ। ਜਿਵੇਂ ਹਿੰਦੂ ਧਰਮ ਦਾ ਸਰਵੋਤਮ ਧਰਮ ਗ੍ਰੰਥ ਵੇਦ ਹੈ ਜਿਸ ਨੂੰ ਬ੍ਰਹਮਾ ਦੀ ਬਾਣੀ ਮੰਨਿਆ ਗਿਆ ਹੈ, ਤੇ ਦੂਸਰੀਆਂ ਸਿਮਰਤੀਆਂ ਨੇ ਜਿਨ੍ਹਾਂ ਵਿਚ ਖਾਸ ਕਰਕੇ ਕੋਈ ਹੋਰ ਜਿਹੜੇ ਕਰਮ ਕਾਂਡ ਦੀ ਤੇ ਹੋਰ ਜਿਹੜੇ ਹਿੰਦੂ ਧਰਮ ਦੇ ਸੰਸਕਾਰ ਨੇ ਉਹਨਾਂ ਦੇ ਬਾਰੇ ਸਮਝਾਇਆ ਗਿਆ ਹੈ। ਪਰ ਸਤਿਗੁਰੂ ਕਹਿੰਦੇ ਨੇ ਗੁਰਸਿੱਖੋ ਸਿਮਰਤ ਨਾਮ ਦ੍ਰਿੜਾਇਆ, ਜੋ ਸਾਨੂੰ ਸਤਿਗੁਰੂ ਨੇ ਨਾਮ ਦ੍ਰਿੜ ਕਰਵਾਇਆ ਹੈ ਤੇ ਉਹਦਾ ਸਿਮਰਨ ਕਰਨਾ ਹੀ ਇਹ ਸਿਮਰਤੀਆਂ ਦਾ ਪਠਨ ਪਾਠਨ ਹੈ।
ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲਵਿਕ ਪਾਪ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਗੁਰ ਪੂਰਾ ਆਰਾਧੋ, ਬਈ ਤੁਸੀਂ ਬਈ ਜਿਹੜੇ ਗੁਰੂਆਂ ਵਿਚੋਂ ਸੱਚਾ ਸਤਿਗੁਰੂ ਤੇ ਪੂਰਾ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਤੁਸੀਂ ਉਹਨਾਂ ਦਾ ਆਰਾਧਨ ਕਰੋ, ਸਤਿਗੁਰ ਗੁਰ ਪੂਰਾ ਆਰਾਧੋ। ਅਥਵਾ ਤੁਸੀਂ ਬਈ ਪੂਰਾ ਸਤਿਗੁਰੂ ਕੌਣ ਹੈ? ਪੂਰਾ ਸਤਿਗੁਰੂ ਅਕਾਲ ਪੁਰਖ ਹੈ, ਆਦ ਅੰਤ ਇਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਤੁਸੀਂ ਗੁਰੂ ਪਰਮੇਸ਼ਰ ਨੂੰ ਤੇ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧੋ, ਜਿਸ ਨੇ ਗੁਰੂਆਂ ਵਿਚੋਂ ਸੱਚੇ ਗੁਰੂ ਤੇ ਪੂਰੇ ਗੁਰੂ ਨੂੰ ਆਰਾਧਿਆ ਹੈ, ਸਭ ਕਿਲਵਿਖ ਪਾਪ ਗੁਆਇਆ, ਉਸ ਨੇ ਛੋਟੇ ਵੱਡੇ ਸਾਰੇ ਪਾਪਾਂ ਨੂੰ ਗਵਾ ਲਿਆ।
ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ। ਸਤਿਗੁਰੂ ਨੇ ਮਿਹਰ ਕੀਤੀ ਸਾਡੇ ਮਨ ਦੇ ਵਿਚ, ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਤੇ ਪਿਆਰਾ ਲਾ ਦਿੱਤਾ ਹੈ। ਸਹਿਜ ਆਨੰਦ ਹੋਆ ਵਡ ਭਾਗੀ, ਹੁਣ ਵੱਡੀਆਂ ਭਾਗਾਂ ਦਾ ਸਦਕਾ ਸਾਨੂੰ ਸਹਿਜ ਆਨੰਦ, ਤੁਰਿਆ ਅਵਸਥਾ ਦਾ, ਆਤਮਕ ਅਡੋਲ ਅਵਸਥਾ ਦਾ ਆਨੰਦ ਪ੍ਰਾਪਤ ਹੋ ਗਿਆ ਹੈ।
ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਭਾਈ ਜਿਹੜੀ ਇਹ ਪਹਿਲੀ ਲਾਮ ਪਰਿਕਰਮਾ ਹੈ, ਪਹਿਲੀ ਲਾਮ ਦੀ ਸਿੱਖਿਆ ਹੈ, ਉਹ ਸਾਨੂੰ ਇਹ ਕਹਿ ਰਹੀ ਹੈ ਵੀ ਧਰਮ ਦ੍ਰਿੜ ਕਰੋ, ਪ੍ਰਵਿਰਤੀ ਕਰਮ ਉਹਨਾਂ ਨੂੰ ਸਮਝੋ। ਆਰੰਭ ਕਾਜ ਰਚਾਇਆ ਵੀ ਇਹ ਜਿਹੜਾ ਵਿਆਹ ਦਾ ਕਾਰਜ ਆਰੰਭ ਕੀਤਾ ਹੈ, ਆਰੰਭ ਕਾਜ ਰਚਾਇਆ ਜਿਹੜਾ ਵੀ ਵਿਆਹ ਦਾ ਕਾਰਜ ਆਰੰਭ ਕੀਤਾ ਹੈ, ਵੀ ਇਸ ਦੀ ਪਹਿਲੀ ਜਿਹੜੀ ਲਾਮ ਦੀ ਪਹਿਲੀ ਪ੍ਰਕਰਮਾ ਦੀ ਸਿੱਖਿਆ ਇਹੀ ਹੈ ਜੋ ਪਿੱਛੇ ਤੁਹਾਨੂੰ ਬਖਸ਼ਿਸ਼ ਕੀਤੀ ਗਈ ਹੈ। ਆਰੰਭ ਕਾਜ ਰਚਾਇਆ, ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਵਿਆਹ ਦਾ ਜਿਹੜਾ ਕਾਰਜ ਆਰੰਭ ਕਰਕੇ ਤੇ ਇਸ ਨੂੰ ਅੱਗੇ ਬੜੇ ਸੋਹਣੇ ਢੰਗ ਦੇ ਨਾਲ ਸਿਰਜਿਆ ਹੈ।
ਹਰ ਦੂਜੜੀ ਲਾਓ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਹਰ ਦੂਜੜੀ ਲਾ, ਹੁਣ ਜਿਹੜੀ ਦੂਜੀ ਲਾਮ ਪਰਿਕਰਮਾ ਹੈ ਇਹਦਾ ਮਤਲਬ ਇਹ ਜਿਹੜੀਆਂ ਇਹ ਚਾਰ ਪਰਿਕਰਮਾ ਨੇ ਇਹਨਾਂ ਦਾ ਚਾਰ ਯੁਗਾਂ ਦੇ ਨਾਲ ਵੀ ਸੰਬੰਧ ਹੈ। ਜਿਵੇਂ ਉਹ ਅਸੀਸ ਦਾ ਸ਼ਬਦ ਪੜਿਆ ਜਾਂਦਾ ਨਾ, ਇਹ ਜੋਰੀ ਜਿਵੇਂ ਯੁਗ ਚਾਰ ਤੇ ਹਾਰੀ, ਵੀ ਇਹ ਚਾਰ ਯੁਗਾਂ ਤੱਕ ਤੁਹਾਡਾ ਮਿਲਾਪ ਬਣਿਆ ਰਹੇ। ਇਹ ਚਾਰ ਯੁਗਾਂ ਦੇ ਨਾਲ ਵੀ ਚਾਰ ਪ੍ਰਕਰਮਾਂ ਦਾ ਸੰਬੰਧ ਹੈ ਹਰ ਦੂਜੜੀ ਲਾਮ। ਹੁਣ ਜਿਹੜੀ ਦੂਜੀ ਲਾਮ ਦੀ ਸਿੱਖਿਆ ਹੈ ਉਹ ਇਹ ਹੈ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਪੂਰਨ ਤੇ ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿੱਤਾ ਹੈ। ਬਲਰਾਮ ਜੀਓ, ਮੈਂ ਬਲਿਹਾਰ ਜਾਵਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ, ਵੀ ਜਿਸ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਪੂਰਨ ਤੇ ਸੱਚੇ ਸਤਿਗੁਰੂ ਦੇ ਨਾਲ ਜਿਸ ਨੂੰ ਮਿਲਾ ਦਿੱਤਾ।
ਨਿਰਭਉ ਪੈ ਮਨ ਹੋਏ ਹੋ ਮੈਂ ਮੈਲ ਗਵਾਇਆ ਬਲਰਾਮ ਜੀਓ।
ਨਿਰਭਉ ਪੈ ਮਨ ਹੋਏ, ਉਹ ਆਪਣੇ ਉਹ ਜੀਵ ਰੂਪ ਪਿਸ਼ਤਰੀ ਮਨ ਆਪਣੇ ਮਨ ਕਰਕੇ ਭੈ ਤੋਂ ਨਿਰਭਉ ਹੋ ਜਾਂਦੀ ਹੈ। ਤੇ ਹੋਮੈ ਮੈਲ ਗੁਆਇਆ ਬਲਰਾਮ ਜੀਓ, ਤੇ ਉਸਨੇ ਹੋਮੈ ਦੀ ਮੈਲ ਨੂੰ ਵੀ ਗੁਆ ਲਿਆ। ਭਾਵ ਜਿਸ ਨੂੰ ਵਾਹਿਗੁਰੂ ਨੇ ਸੱਚੇ ਸਤਿਗੁਰੂ ਦੇ ਨਾਲ ਮਿਲਾ ਦਿੱਤਾ, ਸਤਿਗੁਰੂ ਦੇ ਨਾਲ ਮਿਲ ਕੇ ਉਹਨੇ ਨਿਰਭਉ ਪੈਮਨ ਹੋਏ ਵੀ ਉਹ ਪੈ ਤੋਂ ਨਿਰਭਉ ਹੋ ਕੇ ਆਪਣੇ ਮਨ ਕਰਕੇ ਪੈ ਤੋਂ ਨਿਰਭਉ ਹੋ ਕੇ ਤੇ ਹੋਮੈ ਦੀ ਮੈਲ ਨੂੰ ਵੀ ਉਸਨੇ ਗੁਆ ਲਿਆ। ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ।
ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਿਰਮਲ ਭਉ ਪਾਇਆ, ਉਸ ਜੀਵ ਰੂਪ ਪਿਸ਼ਤਰੀ ਨੇ ਉਸ ਪਤੀ ਪਰਮੇਸ਼ਰ ਦੇ ਨਿਰਮਲ ਭਾਉ ਨੂੰ ਨਿਰਮਲ ਡਰ ਨੂੰ ਪ੍ਰਾਪਤ ਕੀਤਾ ਤੇ ਹਰ ਗੁਣ ਗਾਇਆ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਹਰ ਵੇਖੈ ਰਾਮ ਹਦੂਰੇ। ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਆਪਣੇ ਅੰਗ ਸੰਗ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਤੱਕਦੀ ਹੈ।
ਹਰਿਆ ਤੁਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ।
ਉਸ ਵਾਹਿਗੁਰੂ ਪਰਮੇਸ਼ਰ ਨੇ ਆਤਮਾ ਤੇ ਪਰਮਾਤਮਾ ਰੂਪ ਹੋ ਕੇ ਸਭ ਥਾਵਾਂ ਤੇ ਆਪਣੇ ਆਪ ਨੂੰ ਪਸਾਰਿਆ ਫੈਲਾਇਆ ਹੋਇਆ ਹੈ ਤੇ ਉਹ ਸਵਾਮੀ ਮਾਲਕ ਸਰਬ ਰਿਹਾ ਭਰਪੂਰੇ ਵੀ ਉਹ ਸਭ ਥਾਵਾਂ ਤੇ ਸਰਬ ਦੇਸ਼ ਕਾਲ ਵਸਤੂ ਦੇ ਅੰਦਰੋਂ ਪਰਿਪੂਰਨ ਹੋ ਰਿਹਾ ਹੈ।
ਅੰਤਰ ਬਾਲ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਇੱਕ ਅੰਦਰ ਤੇ ਬਾਹਰ ਪ੍ਰਤੀਤ ਹੁੰਦਾ ਹੈ, ਕਿਉਂਕਿ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਮਿਲ ਹਰਜਨ ਮੰਗਲ ਗਾਏ ਤੇ ਉਹਨਾਂ ਨੇ ਵਾਹਿਗੁਰੂ ਜਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਗਾਇਆ ਹੈ।
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਅਸੀਂ ਦੂਜੀ ਲਾਮ ਆਰੰਭ ਕੀਤੀ ਹੈ, ਇਹ ਦੂਜੀ ਪਰਿਕਰਮਾ ਦੀ ਸਿੱਖਿਆ ਆਰੰਭ ਕੀਤੀ ਹੈ। ਅਨਹਦ ਸ਼ਬਦ ਵਜਾਏ ਤੇ ਨਾਲ ਅਨਹਦ ਸ਼ਬਦ ਵੀ ਵੱਜ ਰਹੇ ਨੇ ਤੇ ਹੁਣ ਉਸ ਅਨਹਦ ਸ਼ਬਦ ਪਾਵ ਖੁਸ਼ੀ ਦੇ ਵਾਜਿਆਂ ਗਾਜਿਆਂ ਦੇ ਵਿੱਚ ਖੁਸ਼ੀ ਦੇ ਮਾਹੌਲ ਦੇ ਵਿੱਚ ਇਹ ਦੂਜੀ ਪਰਿਕਰਮਾ ਸ਼ੁਰੂ ਕੀਤੀ ਹੈ ਤੇ ਨਾਲ ਦੂਜੀ ਸਿੱਖਿਆ ਵੀ ਅਸੀਂ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਹੈ।
ਹਰ ਤੀਜੜੀ ਲਾਓ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ।
ਹੁਣ ਅੱਗੇ ਤੀਜੀ ਲਾਮ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ ਹਰ ਤੀਜੜੀ ਲਾਵ ਮਨ ਚਾਉ ਪਿਆ। ਹੁਣ ਤੀਜੀ ਲਾਮ ਪਰਿਕਰਮਾ ਦੁਆਰਾ ਸਤਿਗੁਰੂ ਸਿੱਖਿਆ ਦਿੰਦੇ ਹਨ ਬਈ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਬਈ ਜਿਹੜੇ ਵੈਰਾਗਵਾਨ ਪੁਰਸ਼ ਨੇ ਉਹਨਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਚਾਉ ਤੇ ਉਮਾ ਮਨ ਵਿੱਚ ਪੈਦਾ ਹੋ ਗਿਆ। ਇਹ ਤੀਜੀ ਲਾਮ ਦੀ ਸਿੱਖਿਆ ਹੈ ਵੀ ਜਿਹੜੇ ਵੈਰਾਗਵਾਨ ਪੁਰਸ਼ ਨੇ ਬੀਤਰਾਗ ਮਹਾਂਪੁਰਖ ਨੇ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਚਾਉ ਤੇ ਉਮਾ ਪੈਦਾ ਹੁੰਦਾ ਹੈ ਤੇ ਬਲਰਾਮ ਜੀ ਉਹ ਆਖਦੇ ਨੇ ਅਸੀਂ ਬਲਿਹਾਰ ਜਾਂਦੇ ਹਾਂ ਵਾਹਿਗੁਰੂ ਜੀ ਤੋਂ।
ਸੰਤ ਜਨਾ ਹਰ ਮੇਲ ਅਰ ਪਾਇਆ ਵਡਭਾਗੀਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤ ਜਨਾ ਹਰ ਮੇਲ, ਫਿਰ ਉਹ ਸੰਤ ਜਨਾ ਦੇ ਨਾਲ ਪ੍ਰਭੂ ਦੇ ਪਿਆਰਿਆਂ ਦੇ ਨਾਲ ਮੇਲ ਕਰਕੇ ਤੇ ਹਰ ਪਾਇਆ ਵਾਹਿਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਮੇਲ ਕਰਕੇ ਤੇ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ ਹੈ। ਹਰ ਪਾਇਆ ਵਡਭਾਗੀਆ ਬਲਰਾਮ ਜੀਓ, ਉਹਨਾਂ ਵਡਭਾਗੀਆਂ ਨੇ ਮਹਾਂਪੁਰਖਾਂ ਦੇ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਤੇ ਨਾਲ ਉਹ ਇਹ ਆਖਦੇ ਨੇ ਬਲਿਹਾਰ ਜਾਣੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ।
ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ।
ਲੋਨਾ ਗੁਰਮੁਖਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਤੇ ਉਸ ਨਿਰਮਲ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਮੁਖ ਬੋਲੀ ਹਰ ਬਾਣੀ, ਉਹ ਆਪਣੇ ਮੁਖ ਤੋਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਉਚਾਰਨ ਕਰਦੇ ਹਨ।
ਸੰਤ ਜਨਾ ਵਡਭਾਗੀ ਪਾਇਆ ਹਰ ਕਥਿਆ ਅਕਥ ਕਹਾਣੀ।
ਉਹਨਾਂ ਵਡਭਾਗੀਆਂ ਨੇ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਹਰ ਕਥਿਆ ਅਕਥ ਕਹਾਣੀ, ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਅਕਥ ਕਹਾਣੀ ਨੂੰ ਵੀ ਕਥਨ ਕਰਦੇ ਹਨ।
ਹਿਰਦੈ ਹਰ 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 ਧੁਨ ਉਪਜੀ ਹਰ ਜਪਿਆ ਮਸਤਕ ਭਾਗ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ 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 ਸਿਮਰਨ ਦੀ ਧੁਨ ਪ੍ਰਗਟ ਹੋ ਜਾਂਦੀ ਹੈ। ਹਰ ਜਪੀਐ ਮਸਤਕ ਭਾਗ ਜੀਉ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਉਹੀ ਜਪਦਾ ਹੈ ਜਿਸ ਦੇ ਮੱਥੇ ਤੇ ਵੱਡੇ ਭਾਗ ਜਾਗਦੇ ਹਨ। ਹੇ ਪਿਆਰੇ ਜੀਉ,
ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈ ਰਾਵ ਜੀਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੀ ਲਾਉ ਪਰਕਰਮਾ ਦੀ ਸਿੱਖਿਆ ਉਚਾਰਨ ਕਰਦੇ ਹਨ ਵੀ ਜਦੋਂ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਦਾ ਹੈ ਹਰ ਉਪਜੈ ਮਨ ਬੈ ਰਾਗ ਜੀਓ। ਹੇ ਪਿਆਰੇ ਜੀਓ, ਉਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੇ ਲਈ ਵੈਰਾਗ ਪੈਦਾ ਹੁੰਦਾ ਹੈ, ਇੱਕ ਤੜਪ ਪੈਦਾ ਹੁੰਦੀ ਹੈ।
ਹਰ ਚੌਥੜੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ।
ਹੁਣ ਚੌਥੀ ਲਾਉ ਦੁਆਰਾ ਸਤਿਗੁਰੂ ਸਿੱਖਿਆ ਬਖਸ਼ਿਸ਼ ਕਰਦੇ ਨੇ। ਹਰ ਚੌਥੜੀ ਲਾਉ ਮਨ ਸਹਿਜ ਪਿਆ, ਚੌਥੀ ਲਾਉ ਪਰਕਰਮਾ ਦੀ ਇਹ ਸਿੱਖਿਆ ਹੈ ਜਦੋਂ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸਹਿਜ ਪਿਆ ਗਿਆਨ ਪ੍ਰਗਟ ਹੋ ਗਿਆ। ਹਰ ਪਾਇਆ ਉਸ ਗਿਆਨ ਦੁਆਰਾ ਅੱਗੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਫਿਰ ਉਹ ਸਖੀ ਆਖਦੀ ਹੈ ਬਲਰਾਮ ਜੀ ਮੈਂ ਬਲਿਹਾਰ ਜਾਵਾਂ ਵਾਹਿਗੁਰੂ ਪਰਮੇਸ਼ਰ ਜੀ ਤੋਂ।
ਗੁਰਮੁਖ ਮਿਲਿਆ ਸੁਭਾਏ ਯਾਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਮਿਲਿਆ ਸੁਭਾਏ, ਬਈ ਉਹ ਗੁਰੂ ਦੁਆਰਾ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ। ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਨੇ ਸਾਡੇ ਮਨ ਤੇ ਤਨ ਦੇ ਵਿੱਚ ਬਹੁਤ ਮਿੱਠਾ ਪਿਆਰਾ ਲਾ ਦਿੱਤਾ ਹੈ। ਬਲਰਾਮ ਜੀ ਅਸੀਂ ਬਲਿਹਾਰ ਜਾਈਏ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ।
ਹਰ ਮੀਠਾ ਲਾਇਆ ਮੇਰੇ ਪ੍ਰਪਾਇਆ ਅੰਦਿਨ ਹਰ ਲਿਵ ਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਮੀਠਾ ਲਾਇਆ ਮੇਰੇ ਪ੍ਰਪਾਇਆ, ਹਰ ਮੀਠਾ ਲਾਇਆ ਸਤਿਗੁਰੂ ਨੇ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਮਨ ਦੇ ਵਿੱਚ ਮਿੱਠਾ ਪਿਆਰਾ ਲਾ ਦਿੱਤਾ ਤੇ ਮੇਰੇ ਪ੍ਰਪਾਇਆ, ਤੇ ਹੁਣ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਪ੍ਰਭੂ ਦੇ ਵੀ ਮਨ ਨੂੰ ਪਾ ਗਿਆ। ਹਰ ਮਿੱਠਾ ਲਾਇਆ ਵੀ ਜਿਸ ਨੂੰ ਸਤਿਗੁਰੂ ਨੇ ਵਾਹਿਗੁਰੂ ਪਰਮੇਸ਼ਰ ਮਿੱਠਾ ਪਿਆਰਾ ਲਾ ਦਿੱਤਾ, ਭਾਵ ਜਿਸ ਦਾ ਗੁਰੂ ਨੇ ਵਾਹਿਗੁਰੂ ਦੇ ਨਾਲ ਪਿਆਰ ਲਾ ਦਿੱਤਾ ਤੇ ਮੇਰੇ ਪ੍ਰਪਾਇਆ ਉਹ ਮੇਰੇ ਵਾਹਿਗੁਰੂ ਨੂੰ ਪਾ ਗਿਆ। ਅੰਦਨ ਹਰ ਲਿਵ ਲਾਈ, ਫਿਰ ਦਿਨ ਰਾਤ ਉਸਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਲਿਵ ਲਾ ਲਈ। ਭਾਵੋ ਦਿਨ ਰਾਤ ਅੱਠੇ ਪਹਿਰ ਇੱਕ ਤਾਂ ਲਿਵੈ ਮੰਨੇਨ ਹੁਕਮਾਂ ਪਾਰ, ਉਹ ਦਿਨ ਰਾਤ ਵਾਹਿਗੁਰੂ ਵਿੱਚ ਸਮਾਧੀ ਲਾਈ ਰੱਖਦਾ ਹੈ।
ਮੰਚਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਾਧਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੰਚਦਿਆ ਫਲ ਪਾਇਆ ਸਵਾਮੀ, ਵੀ ਉਸਨੇ ਮਨ ਚਿਤਵਿਆ ਫਲ ਉਹ ਸਵਾਮੀ ਕੰਤ ਪਤੀ ਪਰਮੇਸ਼ਰ ਪ੍ਰਾਪਤ ਕਰ ਲਿਆ। ਹਰ ਨਾਮ ਵਜੀ ਵਾਧਾਈ ਤੇ ਵਾਹਿਗੁਰੂ ਦੇ ਨਾਮ ਦਾ ਸਦਕਾ ਉਹਦੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ।
ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਤੇ ਆਪ ਹੀ ਆਪਣੇ ਵਿਆਹ ਦਾ ਕਾਰਜ ਰਚਾਇਆ ਹੈ। ਤਨ ਹਿਰਦੈ ਨਾਮ ਵਿਗਾਸੀ, ਜਿਹੜੀ ਜੀਵ ਰੂਪੀ ਤਨ ਇਸਤਰੀ ਸੀ ਉਹ ਆਪਣੇ ਹਿਰਦੇ ਵਿੱਚ ਨਾਮ ਕਰਕੇ ਵਿਗਾਸੀ ਖਿੜ ਗਈ, ਪਾਪ ਪ੍ਰਸੰਨ ਹੋ ਗਈ, ਗਦਗਦ ਹੋ ਗਈ।
ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਹੁਣ ਚੌਥੀ ਲਾਮ ਦੀ ਸਿੱਖਿਆ ਉਚਾਰਨ ਕਰਦੇ ਹਾਂ ਵੀ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕੀਤਾ, ਗੁਰੂ ਦਰਸਾਏ ਮਾਰਗ ਤੇ ਚੱਲ ਪਏ, ਹਰ ਪਾਇਆ ਪ੍ਰਭ ਅਵਨਾਸੀ, ਉਹਨਾਂ ਨੇ ਅਵਨਾਸ਼ੀ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ। ਭਾਵ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋਈ ਉਹਨਾਂ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਈ। ਭਾਵੇਂ ਇਹਨਾਂ ਲਾਵਾਂ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਣ ਦਾ ਹੀ ਉਪਦੇਸ਼ ਦਿੱਤਾ ਹੈ, ਪਰ ਆਨੰਦ ਕਾਰਜ ਕਰਨ ਦੇ ਸਮੇਂ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦਾ ਪਾਠ ਕਰਨਾ ਉਚਾਰਨ ਕਰਨਾ ਵੀ ਸਾਡੇ ਲਈ ਇੱਕ ਮਰਯਾਦਾ ਬਣਾ ਦੇ। ਉਹ ਮਰਯਾਦਾ ਇਸ ਤਰ੍ਹਾਂ ਹੈ, ਪਹਿਲਾਂ ਤੇ ਰਾਗੀ ਸਿੰਘ ਅਕਸਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਨੇ ਤੇ ਜਦੋਂ ਬਰਾਤ ਦੇ ਵਿੱਚ ਲਾੜੀ ਤੇ ਲਾੜਾ ਦੋਵੇਂ ਹੀ ਸੰਗਤ ਵਿੱਚ ਆ ਜਾਣ ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੜਕੀ ਦੇ ਪਿਤਾ ਤੇ ਜਾਂ ਉਹਨਾਂ ਦੇ ਸਰਬਰਾਹਾਂ ਨੂੰ ਖੜਾ ਕਰਕੇ ਅਰਦਾਸ ਕੀਤੀ ਜਾਂਦੀ ਹੈ ਤੇ ਹੁਕਮਨਾਮਾ ਲਿਆ ਜਾਂਦਾ ਹੈ। ਹੁਕਮਨਾਮੇ ਤੋਂ ਬਾਅਦ ਤੇ ਫੇਰ ਪਤੀ ਦਾ ਪੱਲਾ ਬੀਬੀ ਦਾ ਪਿਤਾ ਜਾਂ ਕੋਈ ਹੋਰ ਕੋਈ ਵਾਰਸ ਜ਼ਿੰਮੇਦਾਰ ਉਹ ਅੱਗੇ ਬੀਬੀ ਨੂੰ ਪਕੜਾਉਂਦਾ ਹੈ, ਫਿਰ ਪੱਲੇ ਦਾ ਸ਼ਬਦ ਉਸਦੇ ਨਾਲ ਪੜਿਆ ਜਾਂਦਾ ਤੇ ਪੱਲੇ ਦੇ ਸ਼ਬਦ ਤੋਂ ਬਾਅਦ ਫਿਰ ਅੱਗੇ ਤਰਤੀਬ ਦੇ ਨਾਲ ਗ੍ਰੰਥੀ ਸਿੰਘ ਲਾਵਾਂ ਦਾ ਪਾਠ ਕਰਦਾ ਵਾਰੀ ਵਾਰੀ। ਪਹਿਲਾਂ ਇੱਕ ਲਾਵ ਦਾ ਪਾਠ ਹੁੰਦਾ ਤੇ ਦੂਸਰੇ ਪਾਸੇ ਲਾੜੀ ਤੇ ਲਾੜਾ ਤੇ ਉਹ ਪਾਠ ਬੈਠ ਕੇ ਸੁਣਦੇ ਨੇ ਤੇ ਫਿਰ ਰਾਗੀ ਸਿੰਘ ਉਸੇ ਲਾਮ ਦਾ ਕੀਰਤਨ ਕਰਦੇ ਨੇ। ਲਾੜੀ ਤੇ ਲਾੜਾ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਫਿਰ ਉਹ ਪਰਿਕਰਮਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਉੱਥੇ ਆਪਣੀ ਜਗ੍ਹਾ ਤੇ ਬੈਠ ਜਾਂਦੇ ਨੇ ਤੇ ਫਿਰ ਗ੍ਰੰਥੀ ਸਿੰਘ ਦੂਸਰੀ ਲਾਮ ਦਾ ਪਾਠ ਕਰਦਾ, ਫਿਰ ਤੀਸਰੀ ਦਾ ਕਰਦਾ, ਫਿਰ ਚੌਥੀ ਦਾ ਕਰਦਾ। ਇਸ ਢੰਗ ਦੇ ਨਾਲ ਜਦੋਂ ਗ੍ਰੰਥੀ ਸਿੰਘ ਪਾਠ ਕਰਦਾ ਉਸ ਵੇਲੇ ਉਹ ਬੈਠ ਕੇ ਸੁਣਦੇ ਨੇ ਤੇ ਸੁਣਨਾ ਚਾਹੀਦਾ ਤੇ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹਨ ਤਾਂ ਉਸ ਵੇਲੇ ਉਹਨਾਂ ਨੂੰ ਪਰਿਕਰਮਾ ਕਰਨੀਆਂ ਚਾਹੀਦੀਆਂ ਨੇ ਤੇ ਪਰਿਕਰਮਾ ਹੁੰਦੀਆਂ ਨੇ ਤੇ ਕਈ ਵਾਰੀ ਇਹ ਵੀ ਰਿਵਾਜ ਨੇ ਵੀ ਬੀਬੀ ਨੂੰ ਫੜ ਕੇ ਤੋਰਨਾ, ਕਈ ਸੰਬੰਧੀ ਆਲੇ ਦੁਆਲੇ ਖੜੋ ਜਾਂਦੇ ਨੇ। ਪਰ ਗੁਰਮਤ ਵਿੱਚ ਇਸ ਰੀਤ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੈ ਕਿਉਂਕਿ ਲੜਕੀ ਆਪ ਵੀ ਪਰਿਕਰਮਾ ਕਰ ਲਵੇ ਉਹ ਜ਼ਿਆਦਾ ਬਿਹਤਰ ਹੁੰਦਾ ਹੈ। ਤੇ ਕਈ ਐਸੇ ਵੀ ਲੋਕ ਨੇ ਉਹ ਕਹਿੰਦੇ ਵੀ ਚਲੋ ਬੈਠਿਆਂ ਬੈਠਿਆਂ ਲਾਵਾਂ ਪੜ੍ਹ ਦਿਓ, ਪਰ ਨਹੀਂ, ਇਹ ਗੁਰਮਤ ਦਾ ਅਸੂਲ ਹੈ ਵੀ ਪਰਿਕਰਮਾ ਸਤਿਗੁਰੂ ਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਬਾਕੀ ਇਹਦੇ ਵਿੱਚ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਵੀ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਨੇ ਉਹਨਾਂ ਨੂੰ ਥੋੜੀ ਜਿਹੀ ਜਗ੍ਹਾ ਰਸਤਾ ਛੱਡ ਕੇ ਪਿੱਛੇ ਕੀਰਤਨ ਕਰਨਾ ਚਾਹੀਦਾ ਤਾਂ ਕਿ ਉਹ ਜਦੋਂ ਪਰਿਕਰਮਾ ਕਰਨੀਆਂ ਹੋਣ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਤੇ ਕਈ ਵਾਰੀ ਐਸਾ ਵੀ ਹੁੰਦਾ ਵੀ ਰਾਗੀ ਸਿੰਘ ਜਗ੍ਹਾ ਨਹੀਂ ਛੱਡਦੇ, ਫਿਰ ਉਹਨਾਂ ਨੂੰ ਉੱਤੋਂ ਦੀ ਪਰਿਕਰਮਾ ਕਰਨੀ ਪੈਂਦੀ। ਇਹ ਗੱਲ ਇਹ ਵੀ ਮਰਜ਼ਾਦਾ ਦੀ ਉਲਟ ਹੈ। ਤੇ ਦੂਸਰੀ ਗੱਲ ਇਹ ਵੀ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਉਹ ਕਈ ਜਿਹੜੇ ਜ਼ਿਆਦਾ ਉਹ ਤਤ ਖਾਲਸੇ ਸੱਜਣ ਹੁੰਦੇ ਨੇ ਉਹ ਕਹਿੰਦੇ ਨੇ ਪਰਿਕਰਮਾ ਤੇ ਗੁਰੂ ਮਹਾਰਾਜ ਦੀਆਂ ਕਰਨੀਆਂ ਨੇ, ਉਸ ਵੇਲੇ ਗ੍ਰੰਥੀ ਸਿੰਘ ਨੂੰ ਵੀ ਮਹਾਰਾਜ ਦੀ ਤਾਬਿਆਂ ਨਹੀਂ ਬਹਿਣਾ ਚਾਹੀਦਾ, ਉਹ ਇਹ ਵੀ ਗੱਲ ਨੂੰ ਲੈ ਆਉਂਦੇ ਨੇ। ਪਰ ਮਹਾਂਪੁਰਖ ਇਹਦੇ ਬਾਰੇ ਵਿਚਾਰ ਦੱਸਦੇ ਸਨ ਕਿ ਜਿਹੜਾ ਗ੍ਰੰਥੀ ਸਿੰਘ ਹੈ ਉਹਦਾ ਗੁਰੂ ਮਹਾਰਾਜ ਦੀ ਸੇਵਾ ਨਾਲ ਤੇ ਸਤਿਕਾਰ ਨਾਲ ਸੰਬੰਧ ਜੁੜਿਆ ਹੋਇਆ ਹੈ, ਇਸ ਲਈ ਗ੍ਰੰਥੀ ਸਿੰਘ ਮਹਾਰਾਜ ਦੀ ਤਾਬਿਆਂ ਹੀ ਬਹਿਣਾ ਚਾਹੀਦਾ ਤੇ ਰਾਗੀ ਸਿੰਘ ਥੋੜਾ ਜਿਹਾ ਪਿੱਛੇ ਹਟ ਕੇ ਬੈਠਣ ਤੇ ਇਸ ਢੰਗ ਦੇ ਨਾਲ ਇਹ ਰਸਮ ਪੂਰੀ ਹੋਵੇ। ਤੇ ਇਹ ਆਨੰਦ ਕਾਰਜ ਚਾਰ ਲਾਵਾਂ ਦੇ ਪਾਠ ਤੋਂ ਬਾਅਦ ਲਾੜੀ ਤੇ ਲਾੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣ ਤੇ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ 6 ਪੌੜੀਆਂ ਦਾ ਕੀਰਤਨ ਕੀਤਾ ਜਾਵੇ ਤੇ ਕੀਰਤਨ ਤੋਂ ਬਾਅਦ ਫਿਰ ਉਹ ਸ਼ਬਦ ਵੀ ਆਹੋ ਹੋਆ ਮੇਰੇ ਬਾਬਲਾ ਉਹ ਸ਼ਬਦਾਂ ਦਾ ਉਚਾਰਨ ਤੇ ਕਈ ਪ੍ਰੇਮੀ ਸਿੰਘ ਤੇ ਉਹ ਜਿਹੜਾ ਅੱਗੇ ਉਹ ਸ਼ਬਦ ਹੈ ਜੋਰੀ ਜੀਵੇ ਜੁਗ ਚਾਰ ਤਿਹਾਰੀ ਇਹ ਇੱਕ ਅਸੀਸ ਦਾ ਸ਼ਬਦ ਇਹ ਵੀ ਨਾਲ ਪੜ੍ਹ ਲੈਂਦੇ ਨੇ ਤੇ ਉਸ ਤੋਂ ਬਾਅਦ ਤੇ ਸਲੋਕ ਪੜ੍ਹ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਆਨੰਦ ਕਾਰਜ ਦੀ ਸਮਾਪਤੀ ਸਮਝਣੀ ਚਾਹੀਦੀ ਹੈ। ਜੋ ਕੋਈ ਹੋਰ ਕੋਈ ਵਿਚਾਰ ਜਾਂ ਕੋਈ ਸਿਹਰਾ ਆਦਿਕ ਪੜ੍ਹਨਾ ਜਾਂ ਕੋਈ ਹੋਰ ਉਹ ਵੀ ਗੁਰਸਿੱਖੀ ਮਰਜ਼ਾਦਾ ਦੀ ਉਲਟ ਗੱਲਾਂ ਨੇ। ਤੇ ਜਦੋਂ ਗੁਰਬਾਣੀ ਦੀ ਸਿੱਖਿਆ ਕੋਈ ਵੀ ਸੁਜਾਣ ਕੋਈ ਗ੍ਰੰਥੀ ਸਿੰਘ ਉਸ ਵੇਲੇ ਦੇਵੇ ਸੁਭਾਗ ਜੋੜੀ ਨੂੰ ਜੋ ਪਹਿਲਾਂ ਵਿਚਾਰ ਹੋ ਚੁੱਕੀ ਹੈ ਉਸ ਤੋਂ ਬਾਅਦ ਕਿਸੇ ਹੋਰ ਸਿਹਰੇ ਜਾਂ ਸਿੱਖਿਆ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਹਨਾਂ ਗੱਲਾਂ ਦਾ ਹਰ ਗੁਰਸਿੱਖ ਮਾਈ ਭਾਈ ਨੇ ਖਿਆਲ ਰੱਖਣਾ। ਸਤਿਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਪਵਿੱਤਰ ਲਾਵਾਂ ਤੇ ਕੁੜਮਾਈ ਦੇ ਸ਼ਬਦਾਂ ਦਾ ਉਚਾਰਨ ਕਰਕੇ ਤੇ ਸਾਡੀ ਸਿੱਖ ਧਰਮ ਦੀ ਪਰੰਪਰਾ ਨੂੰ ਇੱਕ ਨਵੀਂ ਤੇ ਨਰੋਈ ਦਿਸ਼ਾ ਪ੍ਰਦਾਨ ਕੀਤੀ ਤੇ ਆਪਾਂ ਜਦੋਂ ਵੀ ਕੋਈ ਰਸਮ ਕਰਨੀ ਹੋਵੇ ਤੇ ਗੁਰਮਰਜ਼ਾਦਾ ਅਨੁਸਾਰ ਹੀ ਕਰੀਏ। ਇਹਦੇ ਨਾਲ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।